ਕੀ ਫਾਇਦਾ ਹੋਇਆ? ਅੱਜ ਤਾਂ ਅਸੀਂ ਇਹੀ ਕਹਾਂਗੇ, ਅੱਜ ਪੰਡਤ ਨੂੰ ਕਾਹਦੇ ਕਹੀਏ? ਅੱਜ ਸਾਡੀ ਹੈਗਾ ਆਪਣਾ, ਫਿਰ ਕਿਉਂ ਨਾ ਕਹੀਏ? ਉਦੋਂ ਤਾਂ ਸਾਡਾ ਘਰ ਹੈ ਨਹੀਂ ਸੀ, ਅੱਜ ਤਾਂ ਸਾਡਾ ਵੀ ਘਰ ਹੈਗਾ ਆ। ਅਸੀਂ ਆਪਣੇ ਘਰ ਦੇ ਗੰਦ ਵੱਲ ਧਿਆਨ ਕਿਉਂ ਨਾ ਦਈਏ ਵੀ ਸਾਡੇ ਘਰ ਕੀ ਹੈ? ਉਹ ਨਾਨਕ ਦਾ ਘਰ ਸੀ ਉੱਧਰ, ਚੱਲ ਆਹ ਗੱਲ ਕਹੀ ਹੈ ਨਾ। ਨਾਨਕ ਇਹਨੂੰ ਆਪਣਾ ਘਰ ਸਮਝਦਾ ਸੀ, ਕਿਉਂਕਿ ਹਿੰਦੂ ਧਰਮ ਵਿੱਚ ਜਨਮ ਹੋਇਆ ਸੀ ਉਹਦਾ। ਕਹਿੰਦਾ ਮੈਂ ਇਹਨੂੰ ਸੁਧਾਰੂੰਗਾ, ਉਹ ਨਹੀਂ ਮੰਨੇ। ਘਰ ਤਾਂ ਉਹ ਨਾਨਕ ਦਾ ਉਹੀ ਹਿੰਦੂਆਂ ਦੇ ਵਿੱਚੋਂ ਹੀ ਹੈ, ਪਰ ਇਹ ਸਿੱਖ ਨੇ, ਅਸਲੀ ਸਿੱਖ ਨੇ। ਦੇਖੋ ਉੱਥੇ ਲਫ਼ਜ਼ ਸਿੱਖ ਵਰਤਿਆ, ਉਹਨਾਂ ਚੋਂ ਅਸਲੀ ਸਿੱਖ ਕੱਢੇ ਸੀ। ਸਿੱਖ ਉਹ ਵੀ ਸੀ ਸਾਰੇ ਸਿੱਖਾਂ ਕੰਨ ਚੜਾਈਆਂ, ਸਿੱਖ ਨਾਨਕ ਨੇ ਵੀ ਬਣਾਏ। ਨਾਨਕ ਨੇ ਉਹ ਸਿੱਖ ਬਣਾਏ ਜਿਨ੍ਹਾਂ ਵਿੱਚ ਇਹ ਔਗਣ ਨਹੀਂ ਸੀ। ਜੇ ਉਹੀ ਔਗਣ ਨੇ ਤਾਂ ਫਿਰ ਉਹੀ ਸਿੱਖ ਨੇ ਜਿਹੜੇ ਪੰਡਤ ਵਾਲੇ ਨੇ, ਪਰ ਜਿਹੜੇ ਬਦਲਾਵ ਕਰਨਾ ਸੀ ਉਹ ਬਦਲਾਵ ਨਹੀਂ ਹੋਇਆ ਕਿਸੇ 'ਚ। ਚਾਹੇ ਕਿਰਪਾਨ ਪਾਤੀ, ਚਾਹੇ ਦੋ ਪਾਤੀਆਂ, ਚਾਹੇ ਚਾਰ ਪਾਤੀਆਂ ਕਿਰਪਾਨਾਂ ਦਾ ਕੋਈ ਫਰਕ ਨਹੀਂ ਪੈਂਦਾ। ਸਿਰ ਤੇ ਕੱਪੜਾ ਪੰਡਿਤ ਵੀ ਰੱਖਦਾ ਸੀ, ਦਾੜੀ ਉਦੋਂ ਪੰਡਿਤ ਵੀ ਰੱਖਦਾ ਸੀ, ਜਿਸ ਜ਼ਮਾਨੇ ਦੀ ਇਹ ਗੱਲ ਹੈ। ਤਮਾਕੂ ਪੰਡਿਤ ਵੀ ਨਹੀਂ ਸੀ ਪੀਂਦਾ ਉਦੋਂ, ਜਦੋਂ ਦੀ ਇਹ ਗੱਲ ਹੈ। ਇਹ ਤਾਂ ਬਾਅਦ ਦੇ ਵਿੱਚ ਆਈਆਂ ਨੇ ਗੱਲਾਂ, ਇਹ ਤਾਂ 600 ਸਾਲ ਪਹਿਲਾਂ ਦੀ ਗੱਲ ਹੈ, 550 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਕਿੱਥੇ ਸੀ ਇਹ ਗੱਲ? ਇਹ ਅੱਜ ਦੇ ਸੰਦਰਭ ਵਿੱਚ ਦੇਖ ਰਹੇ ਨੇ ਜਿਹੜੇ ਵਿਦਵਾਨ ਨੇ, ਇਹਨਾਂ ਨੂੰ ਕੀ ਪਤਾ? ਅੱਜ ਦੀ 550 ਸਾਲ ਪਹਿਲਾਂ ਦੇਖੋ ਕੀ ਸੀ। ਵਸਤਰ ਕਪਾਟੇ ਲਿਖਿਆ ਹੋਇਆ, ਸਿਰ ਤੇ ਕੱਪੜਾ ਹੈ, ਸਿਰ ਢੱਕ ਕੇ ਰੱਖਦਾ ਹੈ। ਅੱਜ ਸਾਰੇ ਸਿਰ ਬਣਾਈ ਫਿਰਦੇ ਨੇ। ਅੱਜ ਨਾ ਦੇਖੋ ਅੱਜ ਕੀ ਹੈ, ਉਦੋਂ ਕੀ ਸੀ?
ਲੱਖ ਕੂੜੀਆਂ ਲੱਖ ਗਾਲ,
ਲੱਖ ਕੂੜ ਬੋਲਦੇ ਨੇ। ਲੱਖ ਗਾਲ, ਗਾਲ ਦਾ ਮਤਲਬ ਗਾਲਾਂ ਨਹੀਂ ਕੱਢਦੇ, ਗਾਲ ਦਾ ਮਤਲਬ ਗਾਲ ਕਮੀਆਂ ਨੇ। ਲੱਖ ਕਿ ਕੋਈ ਚੀਜ਼ ਦਾ ਗਲ ਜਾਣਾ, ਗੁਣਾਂ ਦੇ ਵਿੱਚ ਗਲੋ ਆਇਆ ਹੋਇਆ ਨਾ, ਇਹਨਾਂ ਲੱਖਾਂ ਹੀ ਗਲੇ ਹੋਏ ਗੁਣ ਨੇ ਇਹਦੇ ਵਿੱਚ। ਗੁਣ ਬਹੁਤ ਨੇ ਆਦਮੀ 'ਚ ਵੀ, ਗੁਣ ਬਹੁਤ ਨੇ, ਸਾਰੇ ਗੁਣ ਨੇ ਇਹਦੇ 'ਚ, ਪਰ ਲੱਖਾਂ ਹੀ ਗੁਣ ਗਲੇ ਪਏ ਨੇ। ਲੱਖ
ਠੱਗੀਆਂ ਪਹਿਨਾਮੀਆਂ,
ਹਾਂ ਹਰ ਵਿਸਰ ਤੇਰੇ ਗੁਣ ਗਲੇ, ਸਾਰੇ ਗੁਣ ਗਲ ਗਏ। ਲੱਖ ਠੱਗੀਆਂ ਪਹਿਨਾਮੀਆਂ,
ਰਾਤ ਦਿਨ ਜੀ ਨਾਲ,
ਰਾਤ ਦਿਨ ਜੀਆਂ ਦੇ ਨਾਲ ਠੱਗੀਆਂ ਮਾਰਦੇ। ਪਹਿਨਾਮੀ ਹੁੰਦੀ ਹੈ ਵਿਸ਼ਵਾਸਘਾਤ ਕਰਨਾ, ਵਿਸ਼ਵਾਸਘਾਤ ਕਰਨਾ ਉਹਨਾਂ,
ਰਾਤ ਦਿਨ ਜੀ ਨਾਲ,
ਜੀਆਂ ਨਾਲ ਮਾਰਦਾ ਹੈ, ਵਿਸ਼ਵਾਸਘਾਤ ਕਰਦਾ, ਠੱਗੀਆਂ ਮਾਰਦਾ।
ਤੱਗ ਕਪਾਹੋਂ ਕੱਤੀ ਹੈ, ਬਾਹਮਣ ਵੱਟੇ ਆਏ।
ਧਾਗਾ ਜਿਹੜਾ ਹੁੰਦਾ ਹੈ, ਕਪਾਹ ਲੈ ਲੈਂਦੀ ਹੈ, ਕਪਾਹ ਤੋਂ ਧਾਗਾ ਬਣਾ ਲਈਦਾ, ਜਨੇਊ ਦਾ ਕੱਤ ਲਈਦਾ, ਬਾਹਮਣ ਫਿਰ ਉਹਨੂੰ ਹੋਰ ਵੱਟਾ ਚਾੜਦਾ ਆ ਕੇ, ਬਾਹਮਣ ਵੀ ਵਟਾ ਦਿੰਦਾ ਹੋਰ। ਸੂਤ ਕੱਚਾ ਹੁੰਦਾ ਪਹਿਲਾਂ, ਜਿਹੜਾ ਧਾਗਾ ਹੁੰਦਾ ਨਾ ਚਰਖੇ ਦਾ ਕੱਟਿਆ ਹੋਇਆ, ਇੰਨਾ ਪੱਕਾ ਨਹੀਂ ਹੁੰਦਾ, ਉਹਨੂੰ ਵੱਟਾ ਚਾੜਨਾ ਹੀ ਪੈਂਦਾ। ਉਹ ਧਾਗਾ ਬਣਾਉਣ ਵਾਸਤੇ ਨਾ ਬਰੀਕ, ਉਹ ਫਿਰ ਹੋਰ ਵੱਟਾ ਚਾੜਦਾ ਉਹਨੂੰ ਮਜ਼ਬੂਤ ਬਣਾਉਣ ਵਾਸਤੇ।
ਕੋਈ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਇ।
ਕੋਈ ਬੱਕਰਾ ਰਿਨ ਖਾਇਆ, ਬੱਕਰਾ ਵੀ ਵੜਦਾ ਉਹਦਾ। ਪਹਿਲਾਂ ਬੱਕਰਾ ਅਸਲ ਦੇ ਵਿੱਚ ਜਿਹੜੇ ਧਰਮ ਧਾਰਨ ਉਹ ਸਿਰ ਦੇਣਾ ਸ਼ੁਰੂ ਤੇ ਹੀ ਹੈ, ਅੱਜ ਦੇ ਨਹੀਂ ਪਹਿਲਾਂ ਤੇ ਹੀ। ਪਹਿਲਾਂ ਜਨਮ ਉਹਦਾ ਖਤਮ ਹੋ ਜਾਂਦਾ ਅਸਲ ਦੇ ਵਿੱਚ, ਪਹਿਲਾ ਜਨਮ ਖਤਮ ਹੁੰਦਾ। ਕਹਿੰਦਾ ਪਹਿਲਾਂ ਖਤਮ ਹੋ ਗਿਆ, ਜਿਹੜਾ ਮਾਂ ਬਾਪ ਜਦ ਬਦਲਦੇ ਨੇ, ਜਿਹੜਾ ਮਾਂ ਬਾਪ ਨੇ ਜਨਮ ਦਿੱਤਾ, ਜਿੰਨਾ ਚਿਰ ਉਹ ਮਰਦਾ ਨਹੀਂ ਤਾਂ ਮਾਂ ਬਾਪ ਬਦਲਣ ਕਹਿੰਦੇ। ਫਿਰ ਜਿਹੜਾ ਗੁਰੂ ਹੁੰਦਾ ਉਹ ਧਰਮ ਦਾ ਪਿਤਾ ਬਣਦਾ। ਤਾਂ ਕਿਹਾ ਨਾ ਸਾਡੇ ਵੀ ਉਮਰ ਛੱਡਣ ਤੋਂ ਪਹਿਲਾਂ ਕਹਿੰਦੇ ਉਹ ਮਰ ਗਿਆ, ਦੂਆ ਨਾਮ ਦਿੰਦੇ ਨੇ ਜਿਹੜਾ। ਪਹਿਲਾਂ ਸਰੀਰ ਦੇ ਲੈਵਲ ਦਾ ਜੀਵਨ, ਸਰੀਰ ਦੇ ਲੈਵਲ ਦਾ ਜੀਵਨ ਖਤਮ ਹੋ ਗਿਆ। ਸਰੀਰ ਦੀ ਮਾਨਤਾ ਅੰਦਰੋਂ ਮਰ ਗਈ, ਸਰੀਰ ਦੀ ਜਿਹੜੀ ਬਨਾਵਟ ਹੈ ਨਾ ਖਤਮ ਕਰ। ਆਤਮਾ ਦੇ ਤਲ ਤੇ ਜਿਉਣ ਦਾ ਜੀਵਨ ਹੁਣ ਸ਼ੁਰੂ ਹੋਇਆ। ਆਤਮਾ ਦੇ ਤਲ ਤੇ ਮਾਂ ਬਾਪ ਬਦਲੇ ਨੇ, ਹੁਣ ਅਲੱਗ ਅਲੱਗ ਕਿਸਮ ਦਾ ਜੀਵਨ ਹੈ। ਕਰਮ ਦਾ ਜੀਵਨ ਅਲੱਗ ਕਿਸਮ ਦਾ ਜੀਵਨ ਹੁੰਦਾ, ਸੰਸਾਰ ਦਾ ਜੀਵਨ ਅਲੱਗ ਕਿਸਮ ਦਾ ਜੀਵਨ ਹੁੰਦਾ। ਜੀਵਨ ਬਦਲਦਾ, ਅਲੱਗ ਬਦਲਦਾ, ਭਾਸ਼ਾ ਬਦਲਦੀ ਹੈ, ਆਚਾਰ ਵਿਚਾਰ ਬਦਲਦਾ। ਜੇ ਬਦਲਿਆ ਨਹੀਂ ਫਿਰ ਧਰਮ ਧਾਰਨਾ ਨਹੀਂ ਹੋਇਆ, ਜੇ ਬਦਲਾਅ ਨਹੀਂ ਆਇਆ ਧਰਮ ਨਹੀਂ ਧਾਰਨ ਹੋਇਆ, ਫਿਰ ਤਾਂ ਉਹੀ ਚੱਲਦਾ ਲੱਖ ਠੱਗੀਆਂ ਪੈਨਾਮੀਆਂ ਰਾਜ ਦੇ ਨਤੀਜੇ ਨਾਲ। ਉਹਨੂੰ ਮੰਨਿਆ ਜਾਂਦਾ ਸੀ ਵੀ ਤੂੰ ਮਰ ਗਿਆ, ਖਤਮ ਹੋ ਗਿਆ,
ਉਹ ਬੱਕਰਾ ਰਿੰਨ ਖਾਇਆ।
ਹੁਣ ਉਹਨੂੰ ਤਾਂ ਮਾਰਦੇ ਨਹੀਂ ਸੀ, ਉਹਦੀ ਜਗ੍ਹਾ ਬੱਕਰੇ ਦੀ ਬਲੀ ਦੇ ਦਿੰਦੇ। ਇਹ ਬਲੀਆਂ ਨੇ, ਬਲੀ ਦਾ ਮਤਲਬ ਇਹੀ ਹੁੰਦਾ ਕਿਸੇ ਦੇ ਪ੍ਰਥਾਏ ਦੂਏ ਨੂੰ ਮਾਰਦੇ। ਉਹ ਪੰਜ ਪਿਆਰਿਆਂ ਦੇ ਸਿਰ ਤਾਂ ਹੀ ਲਏ ਸੀ, ਆਹ ਪ੍ਰਥਾ ਉਹੀ ਹੈ। ਉਹਨਾਂ ਨੇ ਇਹਦੇ ਤੋਂ ਬੱਕਰੇ ਪੰਡਤ ਲੈਂਦਾ ਸੀ, ਤਾਂ ਕਹਿੰਦੇ ਨੇ ਬੱਕਰੇ ਵੱਢੇ ਸੀ ਉੱਥੇ ਗੁਰੂ ਨੇ ਵੀ। ਨਾ ਗੁਰੂ ਨੇ ਬੱਕਰੇ ਵੱਢੇ ਨੇ, ਨਾ ਸਿੰਘ ਝਟਕੇ ਨੇ, ਕੁਛ ਵੀ ਨਹੀਂ ਕੀਤਾ ਉਹਨਾਂ ਨੇ। ਜੇ ਬੱਕਰੇ ਵੱਢਦੇ ਫਿਰ ਤਾਂ ਵੱਢਣ ਵਾਲੀ ਗੱਲ ਹੋ ਗਈ, ਸਿੱਖ ਵੱਢਣ ਦੀ ਲੋੜ ਕੀ ਸੀ? ਜੇ ਵੱਢਣੇ ਹੁੰਦੇ ਸਟੇਜ 'ਤੇ ਹੀ ਵੱਢ ਦਿੰਦੇ, ਸਟੇਜ 'ਤੇ ਵੱਢ ਕੇ ਜਿਉਂਦੇ ਕਰਦੇ, ਫਿਰ ਤੰਬੂ 'ਚ ਕਿਉਂ ਲੈ ਕੇ ਗਏ? ਇਹ ਮੂਰਖਾਂ ਦੇ ਝਗੜੇ ਨੇ, ਕੀ ਲੋੜ ਸੀ? ਲਿਜਾ ਕੇ ਤੰਬੂ 'ਚ ਕਰਦਾ, ਲੋਕਾਂ ਨੂੰ ਪਬਲਿਕ ਨੂੰ ਹੋ ਗਿਆ ਵੀ ਝਟਕਦਾ ਜਾ। ਉਹਨਾਂ ਨੇ ਆਪਣਾ ਰੱਬ ਕਰਤਾ, ਕੌਤਕ ਕਰਤਾ ਕੋਈ, ਜਿਹੜਾ ਮਦਾਰੀ ਪੜਦੇ 'ਚ ਕੋਈ ਗੱਲ ਕਰਦਾ, ਪੜਦੇ 'ਚ ਕਿਉਂ ਕਰਦਾ? ਕਰਨਾ ਹੁੰਦਾ ਕੁਛ ਹੋਰ, ਪਬਲਿਕ ਨੂੰ ਸ਼ੋਅ ਕਰਨਾ ਹੁੰਦਾ ਕੁਛ ਹੋਰ, ਤਾਂ ਕਿ ਉਹਦੇ ਭੇਦ ਨੂੰ ਪਬਲਿਕ ਨਾ ਸਮਝ ਲਵੇ। ਪੜਦੇ ਦਾ ਮਤਲਬ ਇਹੀ ਹੁੰਦਾ, ਪੜਦੇ ਜੋ ਕੁਛ ਕੀਤਾ ਪੜਦਾ ਪਬਲਿਕ ਤੋਂ ਕਿਉਂ ਕੀਤਾ? ਪਬਲਿਕ ਨੂੰ ਇਹ ਸੀ ਬਈ ਹਾਂ ਵਾਕਈ ਉਹ ਜਿਹੜਾ ਸਿੰਘ ਕਿਹਾ ਉਹ ਸ਼ਹੀਦ ਕਰ ਦਿੱਤਾ, ਕਿਹਾ ਉਹਦਾ ਸਿਰ ਲੈ ਲਿਆ, ਪੱਕੀ ਗੱਲ ਹੋ ਗਈ। ਅੰਦਰੋਂ ਆਵਾਜ਼ ਵੀ ਐਸੀ ਪੈਦਾ ਕੀਤੀ, ਸਭ ਕੁਛ ਪੈਦਾ ਕੀਤਾ, ਕਿਸੇ ਨੂੰ ਇਹ ਭੁਲੇਖਾ ਨਹੀਂ ਰਿਹਾ ਵੀ ਉਹ ਜਿਉਂਦਾ ਹੈ। ਆ ਰਾਮ ਫੇਸ ਰੀਡਿੰਗ ਇਹੋ ਜਿਹੀ ਹੋਣ ਦਿੱਤੀ ਵੀ ਦੂਏ ਸਮਝ ਲੈਣ, ਟੈਂਸ਼ਨ ਦਾ ਇੱਕ ਮਾਹੌਲ ਪੈਦਾ ਕਰਦਾ ਪੂਰਾ। ਟੈਂਸ਼ਨ ਦੇ ਮਾਹੌਲ 'ਚ ਉੱਠੂ ਤਾਂ ਉਹੀ ਜਿਹਨੇ ਸਿਰ ਦੇਣਾ, ਤਾਂ ਕਿ ਐਵੇਂ ਵੀ ਨਾ ਉੱਠ ਖੜੇ ਕੋਈ। ਮਾਹੌਲ ਜਾਣ ਬੁੱਝ ਕੇ ਕੀਤਾ ਦਹਿਸ਼ਤ ਦਾ ਪੈਦਾ, ਉੱਠੋ ਉਹੀ ਜਿਹੜਾ ਪੱਕਾ ਹੈ, ਆਹ ਸੀ ਹੋਰ ਕੁਛ ਨਹੀਂ। ਇਹ ਪੰਡਿਤ ਵੀ ਬੱਕਰਾ ਵੱਢਦਾ ਸੀ,
ਉਹ ਬੱਕਰਾ ਖਾਇਆ ਸਭ ਕੋ ਆਖੇ।
ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਹੁੰਦਾ ਹੈ ਮੁਸਲਮਾਨੀ ਸ਼ੁਰੀ ਮੁਸਲਮਾਨੀ ਹਿਸਾਬ ਨਾਲ ਜਿਹੜਾ ਹੁੰਦਾ ਨਾ ਹਲਾਲ ਕਰਨਾ, ਉਹਨੂੰ ਕੋਹ ਕਹਿੰਦੇ। ਜਿਹੜਾ ਤਲਵਾਰ ਨਾਲ ਅਸੀਂ ਜਿਵੇਂ ਝਟਕਾ ਕਰਦੇ ਹਾਂ ਇਹਨੂੰ ਝਟਕਾ ਕਹਿੰਦੇ, ਇਹਨੂੰ ਕੋਹ ਨਹੀਂ ਕਹਿੰਦੇ। ਹਲਾਲ ਕਰਦੇ ਨੇ ਬੱਕਰੇ ਨੂੰ ਫੜ ਕੇ ਪੁੱਠਾ ਕਰਕੇ, ਜਿਹੜੀ ਸ਼ਾਹਰਗ ਵੱਢਦੇ ਨੇ ਹੌਲੀ ਹੌਲੀ ਕਲਮਾ ਪੜ ਕੇ, ਇਹਨੂੰ ਕੋਹਣਾ ਕਹਿੰਦੇ ਨੇ। ਕੋਹ ਕੋਹ ਕੇ ਮਾਰਿਆ, ਤੜਫਾ ਤੜਫਾ ਕੇ ਮਾਰਿਆ, ਉਹ ਤੜਫਾ ਕੇ ਮਾਰ, ਤੜਫਾ ਕੇ ਮਾਰਨਾ ਜਾਇਜ਼ ਨਹੀਂ ਮੰਨੇ ਹੁੰਦੇ। ਉਹ ਕਿਉਂ ਮਾਰਦੇ ਨੇ? ਉਹ ਤੜਫਾਉਣ ਉਹਨਾਂ ਦੀ ਫਿਲੋਸਫੀ ਕੀ ਹੈ? ਉਹ ਕਹਿੰਦੇ ਨੇ ਵੀ ਜਿਹੜਾ ਕਲਮਾ ਸੁਣਦਾ ਸੁਣਦਾ ਕੋਈ ਮਰ ਜਾਵੇ ਉਹ ਮੁਕਤ ਹੋ ਜਾਂਦਾ। ਹੁਣ ਬੱਕਰਾ ਪੁੱਛੇ ਵੀ ਬੱਕਰਾ ਕਲਮਾ ਸੁਣਦਾ ਉਹ ਸਮਝਦਾ ਕਲਮਾ ਕੀ ਹੈ? ਇਹਦਾ ਮਤਲਬ ਹੈ ਕਿਸੇ ਵੀ ਜੂਨ ਨੂੰ ਮੁਕਤੀ ਹੋ ਸਕਦੀ ਹੈ, ਫਿਰ ਤਾਂ ਆਦਮੀ ਤੋਂ ਬਿਨਾਂ ਵੀ ਮੁਕਤੀ ਹੋ ਸਕਦੀ ਹੈ। ਇੱਥੇ ਕਵੀ ਆ ਉਹਨਾਂ ਦੇ ਉਹਦੇ ਵਿੱਚ, ਧਰਮ 'ਚ ਕਵੀ। ਬੱਕਰਾ ਕਲਮਾ ਸਮਝਦਾ ਕਵੀ, ਇੱਥੇ ਆ ਕੇ ਕਵੀ ਹੈਗੀ। ਉੱਥੇ ਸਾਡੇ ਨਹੀਂ ਇਹ ਗੱਲ, ਸਾਡੇ ਹੈਗੀ ਫੁਰਨੇ 'ਚ, ਅੱਖਦੇ ਫੁਰਨੇ 'ਚ ਉਹਨੂੰ ਇਹ ਮਾਰਿਆ ਜਾਵੇ, ਉਹਨੂੰ ਪਤਾ ਹੀ ਨਾ ਲੱਗੇ। ਜਾਨਵਰ ਡਾਕਟਰੀ ਤੌਰ 'ਤੇ ਵੀ ਉਹ ਜਿਹੜਾ ਮਾਨਸ ਹੈ ਚੰਗਾ ਨਹੀਂ ਸਮਝਿਆ ਗਿਆ ਸਿਹਤ ਵਾਸਤੇ, ਜਿਹੜਾ ਖੋਹ ਕੇ ਮਾਰਦਾ ਰੀਸੈਂਟ ਖੋਜ ਹੈ ਕਹਿੰਦੀ। ਹਾਂਜੀ, ਕੋਹ ਬੱਕਰਾ ਰਿੰਨ ਖਾਇਆ
ਸਭ ਕੋ ਆਖੇ,
ਇਹਦਾ ਮਤਲਬ ਹੈ ਬੱਕਰਾ ਉਹ ਮਾਰ ਖੋਹ ਕੇ ਕੋਹਦੇ ਕਿਉਂ ਸੀ ਸਵਾਲ ਇਹ। ਹੁਣ ਉਦੋਂ ਮੁਸਲਮਾਨਾਂ ਦਾ ਰਾਜ ਆ ਗਿਆ ਸੀ, ਕਾਜੀ ਆ ਗਏ ਤੇ ਮੁਸਲਮਾਨਾਂ ਨਾਲ ਮੇਲਜੋਲ ਹੋ ਗਿਆ ਸੀ। ਇਹ ਜਿਹੜੀ ਰਸਮ ਸੀ ਨਾ, ਵਿਆਹ ਵਰਗੀ ਰਸਮ ਹੁੰਦੀ ਸੀ ਜਨੇਊ ਪਾਉਣ ਦੀ, ਜਿਵੇਂ ਮੁਸਲਮਾਨਾਂ ਦੇ ਸੁਣਨ ਦੀ ਰਸਮ ਹੈ ਵਿਆਹ ਵਰਗੀ ਹੁੰਦੀ ਹੈ, ਇਕੱਠ ਕਰਦੇ ਨੇ, ਰਿਸ਼ਤੇਦਾਰ ਬੁਲਾਉਂਦੇ ਨੇ, ਇਵੇਂ ਇਹਨਾਂ ਦੇ ਹੁੰਦੀ ਸੀ ਹਿੰਦੂਆਂ ਦੇ। ਹੁਣ ਉੱਧਰੋਂ ਉੱਧਰ ਚੀਜ਼ਾਂ ਜਾਂਦੀਆਂ ਹੁੰਦੀਆਂ ਖਾਣ ਪੀਣ ਦੀਆਂ, ਹੁਣ ਜਦ ਇਹ ਝਟਕਾ ਕਰਦੇ ਤਾਂ ਉਹ ਖਾਂਦੇ ਨਹੀਂ ਸੀ ਮੁਸਲਮਾਨ, ਕਹਿੰਦੇ ਵੀ ਅਸੀਂ ਨਹੀਂ ਖਾਣਾ। ਕਹਿੰਦੇ ਵੀ ਜੇ ਤੁਸੀਂ ਇੱਦਾਂ ਕਰਨਾ ਫਿਰ ਐਂ ਕਰਿਆ ਕਰੋ, ਸਾਡਾ ਕਾਜੀ ਬੁਲਾ ਲਿਆ ਕਰੋ, ਬੱਕਰਾ ਉਹ ਹਲਾਲ ਕਰਦਿਆ ਕਰੂੰਗਾ, ਫਿਰ ਅਸੀਂ ਖਾ ਲਿਆ ਕਰਾਂਗੇ। ਇਹ ਕਹਿੰਦੇ ਚੱਲ ਹਲਾਲ ਕਰਦਿਆ ਕਰਾਂਗੇ, ਉਹ ਕੰਪਰੋਮਾਈਜ਼ ਕਰਦੇ ਸਿਰਫ ਉਹ ਮੇਲ ਜੋਲ ਰੱਖਣ ਵਾਸਤੇ। ਤਾਂ ਗੁਰੂ ਸਾਹਿਬ ਨੇ ਇਹਦੇ ਤੇ ਟਿੱਪਣੀ ਕੀਤੀ ਹੋਈ ਹੈ, ਧਰਮ ਦੇ ਖੇਤਰ ਚ ਕੰਪਰੋਮਾਈਜ਼ ਨਹੀਂ ਹੋ ਸਕਦਾ। ਜਦ ਉਹ ਕਹਿੰਦੇ ਨੇ ਅਸੀਂ ਤੁਹਾਡਾ ਨਹੀਂ ਖਾਣਾ, ਝਟਕਾ ਕੀਤਾ ਹੋਇਆ, ਤੁਸੀਂ ਹਲਾਲ ਕੀਤਾ ਹੋਇਆ ਕਿਉਂ ਖਾਂਦੇ ਹੋ? ਇਸ ਕਰਕੇ ਖਾਲਸੇ ਨੂੰ ਕਿਹਾ ਕੁੱਠਾ ਨਹੀਂ ਖਾਣਾ, ਤਾਂ ਕਿਹਾ ਹੈ, ਕਿਉਂਕਿ ਟਿੱਪਣੀ ਇੱਥੇ ਹੋਈ ਹੋਈ ਹੈ ਨਾ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿੱਪਣੀ ਹੋਈ ਹੈ, 10 ਪਾਸ਼ਾ ਛੂਟ ਕੇ ਮਦੇ ਦਿੰਦੇ। ਹੁਣ ਇਹਨਾਂ ਨੇ ਕਹਿੰਦਾ ਜੀ ਮਾਂਸ ਨਹੀਂ ਖਾਣਾ, ਉਹ ਮਾਸ ਤਾਂ ਹਿੰਦੂ ਉਹ ਵੀ ਬਾਬੜ ਵੀ ਖਾ ਰਿਹਾ, ਇਹਨਾਂ ਨੂੰ ਕੀ ਪਤਾ ਮਾਂਸ ਹੁੰਦਾ ਕੀ ਹੈ। ਧਰਮ ਦੇ ਵਿੱਚ ਇੱਕ ਜੱਗ ਹੈ, ਧਰਮ ਧਾਰਨ ਕਰਨ ਨਾਲ ਸਭ ਤੋਂ ਵੱਡਾ ਜੱਗ ਹੈ ਸੰਸਕਾਰ, ਜਨਮ ਤੋਂ ਬਾਅਦ ਵੱਡਾ ਸੰਸਕਾਰ। ਜਨਮ ਦਾ ਸੰਸਕਾਰ ਤਾਂ ਕੋਈ ਸੰਸਕਾਰ ਹੈ ਹੀ ਨਹੀਂ, ਉਹ ਤਾਂ ਹੁਕਮ ਹੈ, ਹੁਕਮ ਨੇ ਜਨਮ ਹੋਇਆ, ਤੁਸੀਂ ਹਟਾ ਲਓ, ਤੁਸੀਂ ਉਹਨੂੰ ਲੇਟ ਨਹੀਂ ਕਰ ਸਕਦੇ, ਤੁਸੀਂ ਉਹਨੂੰ ਛੇਤੀ ਨਹੀਂ ਕਰ ਸਕਦੇ। ਇਹਨੂੰ ਤਾਂ ਤੁਸੀਂ ਲੇਟ ਵੀ ਕਰ ਸਕਦੇ ਹੋ, ਛੇਤੀ ਵੀ ਕਰ ਸਕਦੇ ਹੋ। ਦੇਖੋ ਜੀ, ਵਿਆਹ ਦਾ ਟਾਈਮ ਤੁਸੀਂ ਰੱਖਣਾ ਆਪ, ਧਰਮ ਧਾਰਨ ਕਰਨ ਦਾ ਦਿਨ ਤੁਸੀਂ ਰੱਖਣਾ ਆਪ, ਰਿਸ਼ਤੇਦਾਰਾਂ ਨੂੰ ਪੁੱਛ ਕੇ। ਉਹ ਤਾਂ ਸਾਡੇ ਵੱਸ ਦੀ ਗੱਲ ਨਹੀਂ ਹੈ ਜਨਮ ਮਰਨ ਦਾ, ਜਨਮ ਮਰਨ ਦੇ ਸੰਸਕਾਰ ਸਾਡੇ ਵੱਸਦੇ ਨਹੀਂ ਹੈ। ਦੋ ਸੰਸਕਾਰ ਸਾਡੇ ਵੱਸਦੇ ਨੇ, ਜਿਹੜੇ ਸਾਡੇ ਵੱਸਦੇ ਨੇ ਉਹੀ ਮਹੱਤਵਪੂਰਨ ਹੁੰਦੇ ਨੇ, ਉਹੀ ਮਹੱਤਵਪੂਰਨ ਹੁੰਦੇ ਨੇ ਸਾਡੇ ਵਾਸਤੇ। ਹੁਣ ਮਰਨ ਤਾਂ ਮਜਬੂਰੀ ਦੀ ਗੱਲ ਹੈ, ਕੋਈ ਜਵਾਨ ਮਰ ਜਾਂਦਾ, ਅਸੀਂ ਥੋੜ੍ਹੀ ਚਾਹੁੰਦੇ ਵੀ ਇਹ ਮਰ ਜਾਵੇ, ਉਹ ਮਰ ਗਿਆ। ਇਸ ਕਰਕੇ ਦੋ ਸੰਸਕਾਰ ਨੇ ਜਿਹੜੇ ਨਾ, ਇਹ ਵੱਡੇ ਮੰਨੇ ਗਏ ਨੇ, ਇੱਕ ਵਿਆਹ ਦਾ, ਇੱਕ ਧਰਮ ਦਾ। ਦੋਵੇਂ ਸਾਡੀ ਮਰਜ਼ੀ ਨਾਲ ਹੁੰਦੇ ਨੇ ਨਾ, ਜਿੱਥੇ ਆਦਮੀ ਦੀ ਮਰਜ਼ੀ ਚੱਲਦੀ ਹੈ ਉਹ ਵੱਡਾ ਮੰਨਦਾ, ਉਹਨੂੰ ਚੀਜ਼ ਵੱਡੀ ਹੈ ਨਾ, ਜਿੱਥੇ ਸਾਡੀ ਮਰਜ਼ੀ ਚੱਲਦੀ ਹੈ ਉੱਥੇ ਵੱਡੀ ਹੈ। ਇਹ ਦੋ ਸੰਸਕਾਰ ਵੱਡੇ, ਧਰਮ ਸੰਸਕਾਰ ਔਰ ਵਿਆਹ ਸੰਸਕਾਰ। ਜਨਮ ਦਾ ਵੀ ਸੰਸਕਾਰ ਹੈ, ਮਰਨ ਦਾ ਵੀ ਹੈ, ਉਹ ਤਾਂ ਹੁਣ ਉਹਦੇ ਹੱਥ ਨੇ ਜਨਮ ਮਰਨ ਦਾ, ਪਰ ਕਰਦੇ ਉਹ ਵੀ ਨੇ। ਜਨਮ ਸੰਸਕਾਰ ਦੇ ਵਿੱਚ ਨਾਮਕਰਨ ਸੰਸਕਾਰ ਹੈ, ਜਨਮ ਤਾਂ ਹੋ ਜਾਂਦਾ ਹੈ, ਨਾਮਕਰਨ ਸੰਸਕਾਰ ਹੈ ਜਿੱਦਾਂ ਨਾਂ ਰੱਖਣਾ ਹੈਗਾ। ਹੁਣ ਆਪਾਂ ਗੁਰਦੁਆਰੇ ਜਾਂਦੇ ਹਾਂ, ਜਾ ਕੇ ਦੇਖ ਲਓ ਉਹਨੇ ਨਾਂ ਰੱਖ ਲੈਂਦੇ, ਕਿੱਡਾ ਸੰਸਕਾਰ ਹੈ ਬਈ, ਉਹ ਸਿੱਖਾਂ ਨੂੰ ਪਤਾ ਵੀ ਨਹੀਂ ਹੈ ਵੀ ਸੰਸਕਾਰ ਹੁੰਦਾ। ਹਾਲਾਂਕਿ ਇਸ ਦੁਆ ਦੇ ਹੁੰਦਾ ਸੀ, ਬਾਬੜ ਘਰ ਆਉਂਦਾ ਸੀ, ਖੀਰ ਖੂਰ ਬਣਦੀ ਸੀ, ਕੁਛ ਖਾਸਾ ਕੁਛ ਕਰਦੇ ਸੀ, ਸਾਡੇ ਨੇ ਕੋਈ ਵੀ ਕੁਛ ਕਰਦਾ ਪਤਾ ਹੀ ਨਹੀਂ ਹੈਗਾ। ਕਈ ਵੀ ਨਾਂ ਰੱਖ ਲੈਂਦੇ ਨੇ ਘਰੇ, ਦੱਸਦੇ ਵੀ ਨਹੀਂ, ਬਾਅਦ 'ਚ ਪਤਾ ਲੱਗਦਾ। ਇਹ ਚਾਰ ਸੰਸਕਾਰ ਨੇ, ਜਿਹੜਾ ਧਰਮ ਸੰਸਕਾਰ ਹੈ ਵੱਡਾ ਸੰਸਕਾਰ ਮੰਨਿਆ ਜਾਂਦਾ ਸੀ, ਵਿਆਹ ਵਰਗਾ ਹੀ, ਬਲਕਿ ਵਿਆਹ ਨੂੰ ਵੀ ਮਹੱਤਵਪੂਰਨ ਸੰਸਕਾਰ, ਇਹਦੇ ਨਾਲ ਜੀਵਨ ਬਦਲਦਾ। ਵਿਆਹ ਤਾਂ ਇੱਕ ਦੁਨਿਆਵੀ ਚੀਜ਼ ਹੈ, ਉਹਦੇ 'ਚ ਕੀ, ਉਹ ਤਾਂ ਇੱਕ ਸੰਸਾਰੀ ਚੀਜ਼ ਹੈ, ਇਹ ਸੰਸਾਰੀ ਨਹੀਂ ਹੈ। ਧਰਮ ਸੰਸਕਾਰ ਸੰਸਾਰ ਨੂੰ ਤੋੜ ਵਾਲਾ ਸੰਸਕਾਰ ਹੈ, ਅਸਲੀ ਜੀਵਨ ਦਾ ਮਨੋਰਥ ਹੈ ਧਰਮ ਸੰਸਕਾਰ, ਜੋ ਅਸਲੀ ਮਨੋਰਥ ਹੈ ਜਿਹਦੇ ਵਾਸਤੇ ਜਨਮ ਲਿਆ ਇਹ ਹੈ। ਵਿਆਹ ਸੰਸਕਾਰ ਜਿਹੜਾ ਸੰਸਾਰੀ ਮਨੋਰਥ ਹੈ, ਸੰਸਾਰ ਪ੍ਰਤੀ, ਸੰਸਾਰ ਪ੍ਰਤੀ ਜੋ ਸਾਡਾ ਮਤਲਬ ਹੈ ਫਰਜ਼ ਨੇ ਕੁਛ, ਉਹ ਹੈ, ਇਹ ਵੱਡਾ ਹੈ ਸਭ ਤੋਂ, ਉਹ ਨਹੀਂ ਵੱਡਾ ਹੈ, ਪਰ ਅਸੀਂ ਉਹਨੂੰ ਵੱਡਾ ਮੰਨਦੇ ਹਾਂ, ਇਹਨੂੰ ਛੋਟਾ ਮੰਨਦੇ ਹਾਂ, ਸੰਸਾਰੀ ਆਦਮੀ ਜੋ ਹੈਗੇ ਨਾ। ਵਿਆਹ ਸੰਸਕਾਰ ਵਾਸਤੇ ਗੁਰੂ ਨਾਨਕ ਨੇ ਕੁਛ ਨਹੀਂ ਲਿਖਿਆ, ਇਹ ਦੱਸੋ ਕਿੱਥੇ ਲਿਖਿਆ? ਲਾਵਾਂ ਜਿਹੜੀਆਂ ਲਿਖੀਆਂ ਨੇ ਉਹ ਵੀ ਦੂਈਆਂ ਹੀ ਨੇ, ਆਤਮਾ ਦੀਆਂ ਹੀ ਨੇ। ਆਹ ਜਿਹੜਾ ਸੰਸਕਾਰ ਹੈ, ਧਰਮ ਸੰਸਕਾਰ ਬਾਰੇ ਲਿਖਿਆ, ਕੋ ਬੱਕਰਾ
ਰਹਿਣਾ,
ਇਹ ਧਰਮ ਸੰਸਕਾਰ ਹੈ। ਧਰਮ ਸੰਸਕਾਰ ਪੰਡਿਤ ਵੀ ਕਰ ਰਿਹਾ, ਪਰ ਉਹਦੇ ਵਿੱਚ ਨੁਕਸ ਕੀ ਹੈ? ਕਾਜੀ ਦਾ ਨਹੀਂ ਦੱਸਿਆ, ਕਾਜੀ ਦੀ ਕੀ ਲੋੜ ਹੈ? ਉਹਨੇ ਆਪਣੇ ਘਰ ਦੀ ਗੱਲ ਕੀਤੀ ਹੈ ਨਾ, ਕਾਜੀ ਦਾ ਉਹਨੂੰ ਕੀ ਲੋੜ ਹੈ ਦੱਸਣ ਦੀ, ਕਾਜੀ ਕੀ ਕਰਦਾ, ਕੌਣ ਕੀ ਕਰਦਾ, ਸਾਡੇ ਕੀ ਕਰ ਰਹੇ ਨੇ, ਕਿਉਂ ਗਲਤ ਕਰ ਰਹੇ ਨੇ, ਆਪਣੇ ਦਾ ਫਿਕਰ ਹੈ। ਅੱਜ ਸਾਨੂੰ ਆਪਣੇ ਦਾ ਫਿਕਰ, ਜਿਹੜੇ ਅਸੀਂ ਬਾਹਰ ਨਿਕਲੇ ਆਏ ਹੋ ਤੋਂ, ਉਹ ਅੱਜ ਕੀ ਕਰਦੇ ਨੇ, ਸਾਨੂੰ ਉਹਨਾਂ ਦਾ ਫਿਕਰ ਹੈ। ਨਾਨਕ ਨੂੰ ਆਪਣਿਆਂ ਦਾ ਫਿਕਰ ਨਹੀਂ, ਸਾਨੂੰ ਵੀ ਆਪਣਿਆਂ ਦਾ ਫਿਕਰ, ਕਿਉਂ ਕਹਿੰਦੇ ਨੇ ਨਾ ਅਸੀਂ ਸਿੱਖਾਂ, ਤਾਂ ਸਾਨੂੰ ਕਹਿਣਾ ਪਊਗਾ ਵੀ ਜੇ ਸਿੱਖ ਹੋ ਤਾਂ ਇਹੋ ਜਿਹੇ ਹੋਵੋ, ਅਤੇ ਨਹੀਂ ਤਾਂ ਆਪਣੇ ਆਪ ਨੂੰ ਸਿੱਖ ਨਾ ਕਹੋ, ਅਤੇ ਦੂਏ ਰਹੋ, ਉਹ ਵੀ ਤਾਂ ਸਾਡੇ ਹੀ ਨੇ। ਉਹ ਕਹਿਣਾ ਓਹੋ, ਇੱਕ ਪੀੜ੍ਹੀ ਵੀ ਫਰਕ ਪਿਆ ਜਿਵੇਂ ਕਹਿੰਦੇ ਨੇ ਹੈ ਤਾਂ ਸਾਡੇ ਕਹਿੰਦੇ ਬਾਬੇ ਇਕੱਠੇ ਇੱਕ ਹੁੰਦੇ ਨੇ ਇੱਕ ਦਾਦੇ ਦੀ ਔਲਾਦ ਹੈ ਐਨਾ ਹੀ ਫਰਕ ਆ ਅਜੋ ਵੀ ਇੱਕ ਭਾਈ ਹਿੰਦੂ ਹੈ ਇੱਕ ਸਿੱਖ ਹੈ ਪਿੱਛੇ ਤੇ ਤਾਂ ਇਕੱਠੇ ਹੀ ਨੇ ਕੋਈ ਸਿੱਖਾਂ ਦਾ ਵੀਹ ਦਫਿਆ ਨੀ ਵੀ ਇਹਨਾਂ ਦੀ ਵਰਖਾ ਹੋ ਗਈ ਜੀ ਅੱਡ ਪਨੀਰੀ ਕੋਈ ਹਿੰਦੂ ਅੱਡ ਸੀ ਉਹ ਠੀਕ ਕਹਿੰਦੇ ਨੇ ਵੀ ਹਿੰਦੂਆਂ ਚੋਂ ਸਿੱਖ ਹੋਏ ਜਿਹੜੇ ਸਿੱਖ ਹੋਏ ਨੇ ਹਿੰਦੂਆਂ ਚੋਂ ਹੋਏ ਨੇ ਨਾ ਫਿਰ ਕੀ ਹੈ ਜੇ ਥੱਲੇ ਤੇ ਜੇ ਗੁਠੜੀ ਥੱਲੇ ਦੇਸੀ ਅੰਬ ਦੀ ਸੀ ਉੱਤੋਂ ਪਾਉ ਅਸੀਂ ਕਲਮ ਲਾ ਤੀ ਕਲਮੀ ਅੰਬ ਦੀ ਫੜ ਤਾਂ ਕਲਮੀ ਅੰਬ ਦਾ ਲੱਗਣਾ ਉੱਤੇ ਜਾ ਕੇ ਤਾਂ ਉਹੀ ਹੈ ਫੜ ਲੱਗਣਾ ਜਿਹੜੀ ਕਲਮ ਚਾੜਤੀ ਥੱਲੇ ਨੂੰ ਕੌਣ ਪੁੱਛਦਾ ਥੱਲੇ ਕੀ ਸੀ ਇਹ ਗੱਲ ਦੀ ਕੀ ਐਲਰਜੀ ਹੈ ਸਾਨੂੰ ਜੇ ਕਹਿ ਦੇਣ ਕੀ ਐਲਰਜੀ ਹੈ ਇਸ ਗੱਲ ਕਿਉਂ ਐਲਰਜੀ ਹੈ ਸਵਾਲ ਤਾਂ ਵੀ ਉੱਪਰ ਕੀ ਫਲ ਕੀ ਲੱਗਦਾ ਉਹਨੂੰ ਇੰਪੋਰਟੈਂਟ ਚੀਜ਼ ਫਲ ਹੈ ਫਲ ਕਿਹੋ ਜਿਹਾ ਲੱਗਦਾ ਹੈ ਗਿਆਨ ਫਲ ਕਿਹਾ ਜਾ ਉਹਦਾ ਗਿਆਨ ਗਿਆਨ ਫਲ ਹੈ ਗਿਆਨ ਕਿਹੜਾ ਪੱਤਿਆਂ ਖਾਤਰ ਲੜੀ ਜਾਂਦੇ ਨੇ ਉਹ ਪੱਤਿਆਂ ਖਾਤਰ ਲੜੀਦਾ ਪੱਤੇ ਵੀ ਉਹਦੇ ਅੱਡ ਹੋਣਗੇ ਜਿਹੜਾ ਫਲ ਉਹਦੇ ਹਿਸਾਬ ਦੇ ਪੱਤੇ ਹੋਣਗੇ ਦੇਸੀ ਦੇ ਪੱਤੇ ਦੂਏ ਹੋਣਗੇ ਉਹਦੇ ਪੱਤੇ ਦੂਏ ਹੋਣਗੇ ਜੜ ਚਾਹੇ ਹੋਈ ਹੋਵੇ ਜੜ ਦਾ ਕੀ ਫਰਕ ਪੈਂਦਾ ਜਾਂ ਕਲਮ ਕਰਤੀ ਉਹਨੂੰ ਦੇਸੀ ਅੰਬ ਨਹੀਂ ਕਿਹਾ ਜਾ ਸਕਦਾ ਥੱਲੇ ਤੇ ਦੇਸੀ ਦੀ ਉਗਠੜੀ ਹੁੰਦੀ ਹੈ ਬਹੁਤ ਸਾਰੀ ਦੇਸੀ ਅੰਬਾਂ ਦੀ ਹੁੰਦੀ ਹੈ ਕਲਮ ਅੱਡ ਅੱਡ ਕਰਤੀ ਜਿਹੋ ਜਿਹਾ ਕਲਮ ਕਰਤਾ ਹੋ ਜਾ ਹੋ ਗਿਆ
ਬੱਕਰਾ ਨੇ ਲਿਖਾਇਆ
ਸਭ ਕੋ ਆਖਿਆ ਹੁਣ ਕੋ ਬੱਕਰਾ ਉਹਨੇ ਆਪਣੇ ਧਰਮ ਨਾਲ ਨਹੀਂ ਝਟਕਿਆ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਨਹੀਂ ਝਟਕਿਆ ਮੁਸਲਮਾਨਾਂ ਤੋਂ ਉਹ ਕਰਵਾ ਕੇ ਮਤਲਬ ਉਹ ਹਲਾਲ ਕਰਵਾ ਕੇ ਰਿੰਨ ਲਿਆ ਖਾ ਲਿਆ ਸਭਨਾਂ ਨੂੰ ਘਰ ਘਰ ਕਹਿੰਦਾ ਫਿਰਦਾ ਵੀ ਭਾਈ ਤੁਸੀਂ ਵੀ ਜਨੇਊ ਪਾਓ ਮੁੰਡਾ ਹੁਣ ਤਕੜਾ ਹੋ ਗਿਆ ਤੁਹਾਡਾ ਕਿਉਂਕਿ 12 ਸਾਲ ਦੇ ਬਾਅਦ ਜਨੇਊ ਪਾਉਣਾ ਲਾਜ਼ਮੀ ਸੀ 12 ਸਾਲ ਤੱਕ ਜਨੇਊ ਪਾਉਣਾ ਕੋਈ ਜ਼ਰੂਰੀ ਨਹੀਂ 12 ਸਾਲ ਤੋਂ ਪਹਿਲਾਂ ਬਾਲਪਣ ਹੁੰਦਾ ਧਰਮ ਧਾਰਨ ਕਰਨਾ ਕੋਈ ਜ਼ਰੂਰੀ ਨਹੀਂ ਬਾਲਪਣ 12 ਸਾਲ ਬਾਲਪਣ ਬੀਤੇ 20 ਵਰਸ ਕੁਛ ਤਪਨਾ ਕੀ 20 ਵਰਸ ਤੱਕ ਤਪ ਕਰਨਾ ਹੁੰਦਾ 32 ਸਾਲ ਹੋ 30 ਵਰਸ ਕੁਛ ਦੇਵ ਨਾ ਪੂਜਾ ਦੇਵ ਪੂਜਾ ਦਾ ਫਿਰ ਆਉਂਦਾ 30 ਵਰਸ ਗਾਹਾਂ ਦਾ ਫਿਰ ਪਛਤਾਨਾ ਵਿਰਧ ਪਿਓ ਨੇ ਵਿਰਧ ਹੋਏ ਜਾਂਦਾ 62 ਸਾਲ ਦੀ ਉਮਰ ਹੋ ਜਾਂਦੀ ਮੇਰੀ ਮੇਰੀ ਕਰਦੇ ਜਨਮ ਗਏ ਦਾ ਕਬੀਰ ਕਹਿੰਦਾ ਜਨਮ ਚੱਲਿਆ ਗਿਆ ਸਾਲ 62 ਰਹੂ ਗਏ ਬਿਰਦ ਹੋਏ ਨੂੰ ਕਿਤੇ ਸਮਝ ਆਉਂਦੀ ਹੁੰਦੀ ਹੈ ਤੁਹਾਨੂੰ
ਸਭ ਕੋ ਆਖੇ ਪਾਏ
ਸਾਰਿਆਂ ਨੂੰ ਕਹਿੰਦਾ ਵੀ ਜਨੇਊ ਪਾਓ ਭਾਈ
ਹੋਏ ਪੁਰਾਣਾ ਸੁੱਟੀ ਹੈ ਭੀ ਫਿਰ ਪਾਈਏ ਹੋਰ
ਪੁਰਾਣਾ ਹੋ ਜਾਂਦਾ ਜਨੇਊ ਫਿਰ ਸੁੱਟ ਦਈਦਾ ਉਹਨੂੰ ਸੁੱਟ ਦਿੰਦੇ ਨੇ ਬਹੁਤ ਨਰਦਰੀ ਦੀ ਗੱਲ ਹੈ ਸੁੱਟਣਾ ਤਾਂ ਚਾਹੀਦਾ ਨਹੀਂ ਹੈ ਪਰ ਸੁੱਟ ਦਿੰਦੇ ਸੀ ਇਹ ਵੀ ਗੱਲ ਮਾੜੀ ਸੀ ਧਰਮ ਦਾ ਕੋਈ ਵੀ ਹੋਵੇ ਚੀਜ਼ ਜਿਹੜੀ ਉਹਨੂੰ ਸੁੱਟਣ ਵਾਲੀ ਚੀਜ਼ ਨਹੀਂ ਹੁੰਦੀ ਸੰਸਕਾਰ ਕਰ ਦਿਓ ਸਿੰਘ ਸਿਰ ਦੇ ਵਾਲਾਂ ਨੂੰ ਨਹੀਂ ਸੁੱਟਦੇ ਕਿਉਂ ਕਹਿੰਦੇ ਅੰਮ੍ਰਿਤ ਪਿਆ ਹੋਇਆ ਵਿੱਚ ਵਿੱਚ ਅੰਮ੍ਰਿਤ ਪਾਇਆ ਗੁਰੂ ਨੇ ਤਾਂ ਨਹੀਂ ਸੁੱਟਦੇ ਉਹ ਤਾਂ ਵਾਲ ਵਾਲੇ ਨੇ ਸੁੱਟਦੇ ਜੀ ਸੁੱਟਣਾ ਜਿਹੜਾ ਹੈਗਾ ਲਫ਼ਜ਼ ਇੱਥੇ ਵਰਤਿਆ ਨਾ ਇਹ ਤਾਂ ਵਰਤਿਆ ਸੁੱਟ ਦਿੰਦੇ ਸੀ ਸੁੱਟਣ ਵਾਲੀ ਚੀਜ਼ ਨਹੀਂ ਹੁੰਦੀ ਹੁਣ ਆਪਾਂ ਕੜਾ ਸੁੱਟ ਨਹੀਂ ਸਕਦੇ ਸਮਝੇ ਸੁੱਟਣ ਵਾਲੀ ਚੀਜ਼ ਨਹੀਂ ਹੈ
ਵੀ ਫਿਰ ਪਾਈਏ ਹੋਰ
ਕਹਿੰਦੇ ਫਿਰ ਹੋਰ ਪਾ ਲੈਂਦੇ ਨੇ ਯਾਨੀ ਕੋਈ ਬਹੁਤ ਜ਼ਿਆਦਾ ਆਦਰ ਨਹੀਂ ਦਿੱਤਾ ਲੋਕਾਂ ਨੇ ਜਨੇਊ ਕਹਿਣ ਦਾ ਮਤਲਬ ਜਿਹੜੇ ਲੋਕ ਪਾਉਂਦੇ ਨੇ ਉਹਨਾਂ ਦੇ ਦਿਲ ਵਿੱਚ ਜਨੇਊ ਵਾਸਤੇ ਕੋਈ ਆਦਰ ਨਹੀਂ ਹੈ ਕੋਈ ਇੰਪੋਰਟੈਂਸ ਨਹੀਂ ਹੈ ਵੀ ਇਹ ਧਾਰਮਿਕ ਚੀਜ਼ ਹੈ ਸਾਡੀ ਰਿਵਾਜ ਹੈ ਇੱਕ ਰਿਵਾਜਨ ਚੀਜ਼ ਹੈ ਕੋਈ ਧਰਮ ਦੇ ਵਿੱਚ ਧਰਮ ਵਾਲੀ ਚੀਜ਼ ਨਹੀਂ ਮੰਨਿਆ ਹੋਇਆ ਹਾਂ ਮਾਲਾ ਨੂੰ ਮੰਨਿਆ ਹੋਇਆ ਮਾਲਾ ਦੇ ਪਵੇ ਥੱਲੇ ਨਾ ਪੈਰ ਲੱਗ ਜਾ 6-7 ਵਾਰ ਫਿਰ ਐਂ ਮੱਥੇ ਨੂੰ ਲਾਉਂਦੇ ਉਹ ਤਾਂ ਡਰਦੇ ਨੇ ਮਾਲਾ ਤੋਂ ਜਿਹਨੇ ਉਹ ਤੋਂ ਨਹੀਂ ਡਰਦੇ ਮਾਲਾ ਨੂੰ ਤਾਂ ਧਾਰਮਿਕ ਚਿੰਨ ਮੰਨਿਆ ਹੋਇਆ ਜਿਹਨੇ ਉਹਨੂੰ ਮੰਨਿਆ ਨਹੀਂ ਹੋਇਆ ਹਾਲਾਂਕਿ ਮਾਲਾ ਨਹੀਂ ਤੁਹਾਨੂੰ ਧਾਰਮਿਕ ਬਣਾਉਂਦੀ ਧਾਰਮਿਕ ਜਿਹਨੇ ਉਹ ਬਣਾਉਂਦੇ ਹਾਲਾ ਅਗਲਾ ਸਫ਼ਰ ਜ਼ਰੂਰ ਕਰਦੀ ਹੈ। ਉਹ ਲੱਤਾਂ ਜਿਹੜੀਆਂ ਸਾਨੂੰ ਰੇਲ ਤੱਕ ਲੈ ਗਈਆਂ ਉਹਨਾਂ ਦੀ ਇੰਪੋਰਟੈਂਸ ਜ਼ਿਆਦਾ ਹੈ ਰੇਲ ਨਾਲੋਂ। ਜਾਂ ਰੇਲ ਨਹੀਂ ਸੀ ਲੋਕ ਤੁਰ ਕੇ ਚਲੇ ਜਾਂਦੇ ਸੀ ਹਰਿਦੁਆਰ ਤੱਕ ਵੀ। ਜਿਹੜਾ ਧਰਮ ਨਾਲ ਜੋੜਦਾ ਜਰੇਊ ਉਹਨੂੰ ਸੁੱਟ ਦਿੱਤਾ, ਵਾਲਾ ਨੂੰ ਮੱਥਾ ਡੇਗ ਦਿਆ। ਵਾਲਾ ਕੀ ਕਰੂ, ਵਾਲਾ ਕੀ ਕਰੂਗੀ? ਵਾਲਾ ਧਰਮ ਨਾਲ ਨਹੀਂ ਜੋੜਦੀ, ਵਾਲਾ ਸਿਰਫ ਭਰਮ ਪੈਦਾ ਕਰਦੀ ਹੈ, ਵਾਲਾ ਨੁਕਸਾਨ ਕਰਦੀ ਹੈ। ਜਿਹਨੂੰ ਨੁਕਸਾਨ ਕਰਨ ਵਾਲੀ ਚੀਜ਼ ਨਹੀਂ ਹੈ। ਵਾਲਾ ਦੇ ਖਿਲਾਫ਼ ਬੋਲਿਆ ਨੇ ਨਾਨਕ, ਵਾਲਾ ਦੇ ਖਿਲਾਫ਼ ਬੋਲਿਆ ਭਗਤ, ਵਾਲਾ ਦੀ ਬਹੁਤ ਨਿੰਦਿਆ ਕੀਤੀ ਹੋਈ ਹੈ। ਗਲੀ ਜਿਹਨਾਂ ਜਪ ਲੁੱਟੇ ਹੱਥ ਨੇ ਹਰ ਕੇ ਸੰਤ ਨਾ ਆਖੀਏ ਬਾਣ ਅਰਥ ਕੇ ਠੱਗ। ਵਾਲਾ ਨੇ ਤਾਂ ਠੱਗ ਬਣਾਉਂਦੀ ਹੈ, ਜਿਹਨੇ ਉਹ ਠੱਗ ਨਹੀਂ ਬਣਾਉਂਦਾ, ਜਿਹਨੇ ਉਹ ਧਾਰਮਿਕ ਬਣਾਉਂਦਾ। ਮੈਂ ਜੇ ਠੱਗੀਆਂ ਛੱਡੀਆਂ ਨਹੀਂ ਉਹ ਕਹਿੰਦੇ ਫਿਰ ਬਹੁਤ ਦੁਖਦਾਇਕ ਗੱਲ ਹੈ। ਜੇ ਜਰੇਊ ਪਾ ਕੇ ਤਾਂ ਠੱਗੀਆਂ ਛੱਡੀਆਂ ਨਹੀਂ, ਇਹ ਦੁਖਦਾਇਕ ਗੱਲ ਹੈ। ਜੇ ਕਿਰਪਾਨ ਪਾ ਕੇ ਅਮਰ ਛੱਡ ਕੇ ਛੱਕ ਕੇ ਤੂੰ ਬਦਲਿਆ ਨਹੀਂ, ਸਿੱਖ ਬਣਿਆ ਨਹੀਂ, ਇਹ ਦੁਖਦਾਇਕ ਗੱਲ ਤਾਂ ਹੈ, ਇਹ ਦੁਖਦਾਇਕ ਗੱਲ ਹੈ, ਪੀੜਾਦਾਇਕ ਗੱਲ ਹੈ ਉਹਦੇ ਵਾਸਤੇ। ਇਹ ਕਿਹਾ ਹੈ ਮਾਲਾ ਖਤ ਨਹੀਂ ਕਹਾਂ ਤਾਂ ਮਾਲਾ ਛੱਡ। ਕਬੀਰ ਕਹਿੰਦਾ ਵੈਸ਼ਨੂ ਪਿਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ। ਤੂੰ ਮਾਲਾ ਚਾਰ ਇਕੱਠੀਆਂ ਕਰ ਲਈਆਂ, 27 ਬਣ ਗਿਆ ਦੀਆਂ ਮਾਲਾ ਹੁੰਦੀਆਂ ਸੀ ਅੱਗੇ, ਤੈਂ ਚਾਰ 108 ਮਰ ਕੇ 108 ਬਣ ਕੇ ਬਣਾ ਲੇ ਚਾਰ ਮਾਲਾ ਇਕੱਠੀਆਂ ਕਰਕੇ, ਫਿਰ ਕੀ ਹੋ ਗਿਆ? ਹਿਰਦੇ ਰਾਮ ਰਾਮ ਦਾ ਤੇਰੇ ਹਿਰਦੇ ਜਾਂ ਮਾਲਾ ਦੀ ਤਾਂ ਲੋੜ ਹੀ ਨਹੀਂ ਸੀ, ਚੇਤੇ ਉਹਦਾ ਤੈਨੂੰ ਚੇਤਾ ਕੋਈ ਨਹੀਂ।
ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ।
ਨਾਨਕ ਕਹਿੰਦਾ ਇਹ ਜਿਹੜਾ ਤਗ ਹੈ, ਤਗ ਕਹਿੰਦੇ ਨੇ ਸੰਤੋਖ ਨੂੰ, ਸੰਤੋਖ ਸੂਰ ਸੀ ਨਾ, ਕਿਹੜਾ ਤਗ ਨਹੀਂ ਟੁੱਟਦਾ? ਸੰਤੋਖ ਨਹੀਂ ਟੁੱਟ ਸਕਦਾ। ਜਿੱਥੇ ਤੰਗ ਆਊਗਾ, ਹੁਣ ਤੰਗ ਆਊਗਾ ਲਫ਼ ਤੰਗ, ਉੱਥੇ ਲਫ਼ ਸੰਤੋਖ ਵਰਤਣੇ, ਕਿਉਂਕਿ ਸੰਤੋਖ ਸੂਤ ਹੈ। ਸੂਤ ਕੇ ਹੈ ਨਾ, ਸੂਤ ਧਾਗਾ ਹੀ ਹੁੰਦਾ। ਤਾਗਾ ਨਹੀਂ ਟੁੱਟ ਸਕਦਾ ਜੇ ਸ਼ਕਤੀਸ਼ਾਲੀ ਤਾਗਾ ਹੋਵੇ। ਸੰਤੋਖ ਦਾ ਤਾਗਾ ਸ਼ਕਤੀਸ਼ਾਲੀ ਹੈ। ਜੇ ਜ਼ੋਰ ਹੋਵੇ, ਜ਼ੋਰ ਕੀ ਹੁੰਦਾ? ਸੰਤੋਖ ਵੀ ਟੁੱਟ ਜਾਂਦਾ ਹੈ। ਜੇ ਤੰਗ ਹੋਵੇ
ਜ਼ੋਰ,
ਜੇ ਨਾਲ ਸੱਚ ਖੜਾ ਹੋਵੇ ਸੰਤੋਖ ਦੇ, ਸੱਤ ਸੰਤੋਖ ਹੋਵੇ ਫਿਰ ਨਹੀਂ ਟੁੱਟਦਾ, ਜੇ ਇਕੱਲਾ ਸੰਤੋਖ ਹੋਵੇ ਟੁੱਟ ਜਾਂਦਾ। ਜੇ ਸੰਤੋਖ ਇਕੱਲਾ ਹੋਵੇ ਟੁੱਟ ਜਾਂਦਾ, ਖਤਰਾ ਹੈ ਟੁੱਟ ਜਾਣ ਦਾ ਖਤਰਾ। ਸੰਤੋਖੀ ਸੰਤ ਬਹੁਤ ਦੇਖੇ ਨੇ, ਪਰ ਸੰਤੋਖ ਕਿੰਨੇ ਵਜਨ ਨਾਲ ਟੁੱਟਦਾ ਹੈ। ਕਹਿੰਦਾ ਵੀ ਰਿਸ਼ਵਤ ਨਹੀਂ ਲੈਂਦਾ ਇਹ, ਪਰ ਕਹਿੰਦਾ ਬਹੁਤ ਮੋਟੀ ਹੋਵੇ ਫਿਰ ਲੈ ਲੈਂਦਾ। ਬਹੁਤ ਸਖ਼ਤ ਹੈ ਅਫਸਰ, ਰਿਸ਼ਵਤ ਨਹੀਂ ਲੈਂਦਾ, ਜੇ ਲੈਂਦਾ ਫਿਰ ਲੱਖਾਂ 'ਚ ਲੈਂਦਾ, ਛੋਟੀ ਮੋਟੀ ਨਹੀਂ ਲੈਂਦਾ। ਟੁੱਟ ਗਿਆ ਨਾ ਸੰਤੋਖ ਜਾ ਕੇ, ਕਿੰਨੇ ਵਜਨ ਨਾਲ ਟੁੱਟਿਆ ਜਾ ਕੇ ਅਲੱਗ ਗੱਲ ਹੈ, ਟੁੱਟਦਾ ਗਿਆ ਇੱਕ ਲੈਂਦਾ ਹੀ ਨਹੀਂ ਉਹ ਗੱਲ ਅਲੱਗ ਹੈ, ਲੈਂਦਾ ਹੀ ਨਹੀਂ ਗੱਲ ਅਲੱਗ ਹੈ। ਸਤ ਸੰਤੋਖ ਹੈ ਜਿਹੜਾ ਕਿਸੇ ਖਾਸ ਜਗ੍ਹਾ 'ਤੇ ਜਾ ਕੇ ਵਿਕ ਜਾਂਦਾ ਹੈ ਉਹ ਅਲੱਗ ਹੈ। ਜੇ ਸਤ ਸੰਤੋਖ ਹੈ ਫਿਰ ਨਹੀਂ ਟੁੱਟਦਾ। ਭਗਤ ਨੂੰ ਕੁਛ ਵੀ ਲਾਲਚ ਦੇ ਦਿਓ ਨਹੀਂ ਟੁੱਟ ਸਕਦਾ, ਸੱਚ ਨੂੰ ਨਹੀਂ ਤੋੜਿਆ ਜਾ ਸਕਦਾ। ਪਰ ਕੁਛ ਜਿਹੜੇ ਨਹੀਂ ਹਨ ਭਗਤ, ਚਿੱਟੇ ਜਿਹੜੇ ਕੇ ਕੱਪੜੇ ਉਹ ਵਿਕ ਜਾਂਦੇ ਨੇ। ਪੰਡਿਤ ਵਿਕ ਗਿਆ, ਰਾਜੇ ਨੇ ਖਰੀਦ ਲਿਆ, ਬਾਹਮਣ ਤੋਂ ਪੰਡਿਤ ਜਦ ਹੋ ਗਿਆ ਵਿਕ ਗਿਆ, ਸਹੁਰੇ ਪੰਡਿਆ ਕੰਮ ਕੇ ਬਾਹਮਣ ਹੋਏ। ਜਾਂ ਬਾਹਮਣ ਸੀ ਤੂੰ ਵਕਾਊ ਨਹੀਂ ਸੀ, ਜੇ ਪੰਡਿਤ ਹੋ ਗਿਆ ਤਾਂ ਵਕਾਊ ਹੋ ਗਿਆ, ਰਾਜੇ ਨੇ ਖਰੀਦ ਲਿਆ। ਬ੍ਰਾਹਮਣ ਨਹੀਂ ਖਰੀਦਿਆ ਜਾ ਸਕਦਾ, ਬ੍ਰਾਹਮਣ ਬ੍ਰਹਮ ਗਿਆਨੀ ਹੁੰਦਾ ਹੈ। ਬ੍ਰਾਹਮਣ ਸੀ ਜਿੰਨਾ ਚਿਰ ਨਹੀਂ ਖਰੀਦਿਆ ਗਿਆ, ਪੰਡਿਤ ਬਣ ਗਿਆ ਖਰੀਦਿਆ ਗਿਆ, ਲਫ਼ਜ਼ ਬਦਲ ਗਿਆ ਉਹਦੇ ਨਾਲ। ਵਿਦਵਾਨ ਖਰੀਦਿਆ ਜਾ ਸਕਦਾ, ਵਿਦਵਾਨ ਖਰੀਦਿਆ ਜਾ ਸਕਦਾ, ਸਿੱਖ ਨਹੀਂ ਖਰੀਦਿਆ ਜਾ ਸਕਦਾ। ਗੁਰੂ ਕਾ ਸਿੱਖ ਕਦੇ ਕੋਈ ਵਕਾਊ ਨਹੀਂ ਹੋਇਆ, ਕਿਸੇ ਨੇ ਇਸਲਾਮ ਕਬੂਲ ਨਹੀਂ ਕੀਤਾ। ਕੋਈ ਸਿੱਖ ਨੇ ਇਸਲਾਮ ਕਬੂਲ ਕਰ ਲਿਆ ਹੋਵੇ, ਰਿਕਾਰਡ ਨਹੀਂ ਹੈ, ਹਿੰਦੂਆਂ ਨੇ ਬਥੇਰਿਆਂ ਨੇ ਕਰ ਲਿਆ। ਕੋਈ ਮੁਸਲਮਾਨ ਹਿੰਦੂ ਬਣ ਗਿਆ ਹੋਵੇ, ਰਿਕਾਰਡ ਨਹੀਂ ਹੈ, ਮੁਸਲਮਾਨ ਸਿੱਖ ਬਹੁਤ ਬਣ ਗਏ ਬਣੇ ਨੇ। ਇਸ ਕਰਕੇ ਉਹ ਕਹਿ ਰਹੇ ਨੇ ਕੋਈ ਮੁਗਲ ਨਾ ਹੋ ਆਉਂਦਾ, ਕਿਹਨੂੰ ਨਾ ਪਰਚਾ ਲਾਇਆ। ਉਹਦਾ ਮਤਲਬ ਕੀ ਹੈ, ਕੋਈ ਵੀ ਮੁਗਲ ਮੁਸਲਮਾਨ ਹਿੰਦੂ ਨਹੀਂ ਬਣਿਆ, ਆਉਂਦਾ ਨਹੀਂ ਹੋਇਆ, ਹਿੰਦੂ ਅੰਨਾ ਹੈ। ਉਹ ਕਾਣੇ ਜ਼ਰੂਰ ਸੀ ਪਰ ਤੁਸੀਂ ਅੰਨਾ ਨਹੀਂ ਬਣਾ ਸਕੇ ਉਹਨੂੰ। ਇੱਕ ਵੀ ਮੁਸਲਮਾਨ ਹਿੰਦੂ ਨਹੀਂ ਬਣਿਆ ਅੱਜ ਤੱਕ, ਰਿਕਾਰਡ ਹੈ, ਹਿੰਦੂ ਮੁਸਲਮਾਨ ਬਣ ਗਿਆ। ਇੱਕ ਵੀ ਸਿੱਖ ਮੁਸਲਮਾਨ ਨਹੀਂ ਬਣਿਆ ਅੱਜ ਤੱਕ, ਮੁਸਲਮਾਨ ਸਿੱਖ ਬਣ ਗਿਆ। ਕਿਉਂਕਿ ਸੁਪੀਰੀਅਰ ਧਰਮ, ਔਰ ਉਹ ਮੁਸਲਮਾਨ ਸਿੱਖ ਬਣੇ ਨੇ ਜਿਹੜੇ ਅਸਲੀ ਮੁਸਲਮਾਨ ਸੀ, ਉਹ ਬਣੇ ਨੇ, ਨਕਲੀ ਨਹੀਂ ਬਣੇ। ਜਿਹੜੇ ਵਾਕਈ ਮੁਸਲਮਾਨ ਸੀ ਉਹ ਸਿੱਖ ਬਣੇ ਨੇ, ਮੀਆਂ ਮੀਰ ਵਰਗੇ, ਬੁੱਧੂ ਸ਼ਾਹ ਵਰਗੇ, ਬੁੱਢਣ ਸ਼ਾਹ ਵਰਗੇ, ਉਹ ਬਣੇ ਨੇ ਜਿਹੜੇ ਚੋਟੀ ਦੇ ਮੁਸਲਮਾਨ ਸੀ। ਮੁਸਲਮਾਨ ਕਹਾਵਣ ਮੁਸ਼ਕਲ, ਜਿਹਨਾਂ ਨੂੰ ਨਾਨਕ ਕਹਿੰਦਾ ਮੁਸਲਮਾਨ ਕਹਾਵਣ ਮੁਸ਼ਕਲ, ਹੋਏ ਤਾਂ ਮੁਸਲਮਾਨ ਕਹਾਏ। ਜਿਹੜੇ ਮੁਸਲਮਾਨ ਵਾਕਿਆ ਹੀ ਮੁਸਲਮਾਨ ਸੀ ਉਹਨਾਂ ਨੇ ਗੁਰੂ ਨਾਨਕ ਨੂੰ ਕਿਹਾ ਵੀ ਇਹ ਪੀਰ ਹੈ, ਉਹਨਾਂ ਨੇ ਕਿਹਾ ਪੀਰ ਹੈ, ਤਾਂ ਮੁਸਲਮਾਨਾਂ ਨੇ ਕਿਹਾ ਪੀਰ ਹੈ। ਐਵੇਂ ਨਹੀਂ ਨਾਨਕ ਨੂੰ ਪੀਰ ਕਹਿਤਾ, ਥੱਲੇ ਵਾਲੇ ਦਾ ਈਰਖਾ ਕਰਦੇ ਸੀ, ਪੀਰ ਕਰ ਬੋਲਦੇ ਸੀ, ਪਰ ਚੋਟੀ ਦਾ ਨੇ ਜਦ ਕਹਿਤਾ ਵੀ ਇਹ ਪੀਰ ਹੈ, ਤਾਂ ਆਮ ਦੁਨੀਆਂ ਨੂੰ ਮੰਨਣਾ ਪਿਆ ਵੀ ਪੀਰ ਹੈ, ਉਹਨਾਂ ਨੇ ਕਿਹਾ ਪੀਰ ਹੈ। ਬਹਾਦਰ ਸ਼ਾਹ ਵਰਗਿਆਂ ਨੇ ਕਿਹਾ ਵੀ ਇਹ ਪੀਰ ਨੇ, ਦਿੱਲੀ ਦਾ ਬਾਦਸ਼ਾਹ ਬਹਾਦਰ। ਜਦੋਂ ਛੇਵੇਂ ਪਾਤਸ਼ਾਹ ਨੇ ਬਾਈ ਧਾਰ ਦੇ ਰਾਜੇ, ਉਹ ਜਿਹੜੇ ਰਾਜੇ ਸੀ 52 ਸਾਰੇ ਸੈੱਟ ਕਰਤੇ, ਉਹਦੇ ਨਾਲ ਦਿੱਲੀ ਦਰਬਾਰ ਨਾਲ ਬਾਹਰ ਕਢਾ ਤੇ, ਰਾਜ਼ੀਨਾਮਾ ਕਰਾ ਦਿੱਤਾ, ਰਾਜ਼ੀਨਾਮਾ ਕਰਾ ਕੇ ਕੱਢੇ ਨੇ ਉੱਥੇ ਸਾਰੇ ਬਾਗੀ ਸੀ। ਉਹ ਦਿੱਲੀ ਦਰਬਾਰ ਨੂੰ ਮੰਨਣਾ ਪਿਆ ਵੀ ਪੀਰ ਹੈ। ਵਿਚਾਲੇ ਕੌਣ ਸੀ? ਵਿਚਾਲੇ ਮੀਆਂ ਮੀਰ ਸੀ। ਮੀਆਂ ਮੀਰ ਕਹਿੰਦਾ ਬਾਗੀ ਨਹੀਂ ਹਨ ਇਹ, ਤੇਰੇ ਅਹਿਲਕਾਰ ਬਾਗੀ ਨੇ, ਤੇਰੀਆਂ ਜੜ੍ਹਾਂ ਤੇਲ ਦਿੰਦੇ ਨੇ, ਗੁਰੂ ਘਰ ਨਾਲ ਤੇਰਾ ਜਿਹੜਾ ਟਰੇਸ ਪਾਉਂਦੇ ਨੇ, ਤੇਰੀ ਜੜ੍ਹ ਪੱਟੀ ਜਾਊਗੀ। ਇਹ ਲਾਹੌਰ ਵਾਲੇ ਜਿਹੜੇ ਨੇ ਨਾ, ਇਹ ਪੱਕੇ ਲੈਂਦੇ ਨੇ, ਇਹ ਤਾਂ ਫੱਕਰ ਆਦਮੀ ਨੇ, ਇਹਨਾਂ ਨੇ ਕੀ ਲੈਣਾ ਰਾਜ ਤੇ। ਫਿਰ ਉੱਥੇ ਭੇਜੇ ਟੈਸਟ ਵਾਸਤੇ, ਤਾਂ ਉਹ ਰਾਜੇ ਸਾਰੇ ਸੈੱਟ ਕਰੇ। ਸ਼ਕਤੀ ਵਧੀ ਸਰਕਾਰ ਦੀ, ਦੇਖੋ ਅਮਨ ਹੋ ਜਾਵੇ ਕਿਸੇ ਇਲਾਕੇ, ਬਦਮ ਨਹੀਂ ਹੋਈ ਹੋਈ, 52 ਰਾਜੇ ਬਾਗੀ ਹੋਏ ਹੋਏ, ਕੈਦ ਕੀਤੇ ਹੋਏ, ਸਹਿਮਤ ਹੋ ਕੇ ਸਰਕਾਰ ਨੂੰ, ਸਰਕਾਰ ਛੱਡ ਦੇਵੇ, ਸ਼ਕਤੀ ਸਰਕਾਰ ਦੀ, ਸੈਂਟਰਲ ਗਵਰਨਮੈਂਟ ਮਜ਼ਬੂਤ ਹੋਈ। ਕਿਹਨੇ ਕਰਾਈ? ਛੇਵੇਂ ਪਾਤਸ਼ਾਹ ਨੇ ਕਰਾਈ। ਇਹ ਹੈ ਹਿਸਟਰੀ। ਉਹ ਮੰਨ ਕੇ ਵੀ ਹਾਂ ਇਹ ਪੀਰ ਹੈ, ਵਾਕਿਆ ਪੀਰ ਹੈ, ਮੇਰੇ ਬੰਦੇ ਗਲਤ ਨੇ, ਸਾਡੇ ਬੰਦਿਆਂ ਦੀ ਗਲਤੀ ਹੈ। ਜਿਹੜੇ ਜਿੰਨੀਆਂ ਲੜਾਈਆਂ ਹੋਈਆਂ ਨੇ ਉਹ ਸਰਕਾਰੀ ਗਲਤੀ ਨਾਲ ਹੋਈਆਂ ਨੇ, ਇਹ ਹੰਕਾਰੀ ਆਦਮੀ ਨੇ। ਪੀਰਾਂ 'ਤੇ ਥੋੜ੍ਹੀ ਹੰਕਾਰ ਚੱਲਦਾ, ਧਾਰਮਿਕ ਬੰਦੇ 'ਤੇ ਪ੍ਰੈਸ਼ਰ ਥੋੜ੍ਹੀ ਚੱਲਦਾ, ਪ੍ਰੈਸ਼ਰ ਤੋਂ ਬੰਦੇ ਨਹੀਂ ਹੁੰਦੇ, ਇਹ ਤਾਂ ਉਹਨੂੰ ਵੀ ਪਤਾ ਸੀ।
ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ,
ਨਾਨਕ ਕਹਿੰਦਾ ਤਗ ਨਹੀਂ ਟੁੱਟ ਸਕਦਾ ਜੇ ਤਗ ਤੇ ਜੋਰ ਹੋਵੇ। ਜੋਰ ਕਿਹਦਾ ਹੋਵੇ? ਜੋਰ ਤਾਂ ਸੱਚ ਦਾ ਹੀ ਜੋਰ ਹੈ ਭਾਈ, ਹੋਰ ਕਿਸੇ ਦਾ ਜੋਰ ਨਹੀਂ, ਹੋਰ ਕਿਹਦੇ ਕੋਲ ਜੋਰ ਹੈ? ਬਾਕੀ ਦਾ ਜੋਰ ਕਿਸੇ ਦਾ ਨਹੀਂ, ਸੱਚ ਤੋਂ ਤਾਂ ਉਹਦਾ ਹੀ ਜੋਰ ਹੈ। ਜੇ ਸੱਚ ਨਾਲ ਖੜਾ ਹੋਵੇ ਸੰਤੋਖ ਦੇ, ਫਿਰ ਧਾਗਾ ਨਹੀਂ, ਫਿਰ ਸੰਤੋਖ ਨਹੀਂ ਟੁੱਟਦਾ। ਪਰ ਸੱਚ ਦੀ ਸੱਚ ਨੂੰ ਛੱਡ ਕੇ ਜਿਹੜਾ ਸੰਤੋਖ ਹੈ ਉਹ ਟੁੱਟ ਜੂਗਾ। ਇਸ ਕਰਕੇ ਗੁਰਬਾਣੀ 'ਚ ਸੱਤ ਸੰਤੋਖ ਇਕੱਠਾ ਹੈ, ਜਿੱਥੇ ਵੀ ਸੱਤ ਸੰਤੋਖ ਆਇਆ, ਸੱਤ ਜਿਹੜਾ ਹੈਗਾ ਸੰਤੋਖ ਦਾ ਆਬਜੈਕਟਿਵ ਹੈ। ਜਿੱਥੇ ਕਹਿੰਦੇ ਨੇ ਸੱਤ ਸੰਤੋਖ ਵਿਚਾਰੋ, ਇਹਨਾਂ ਨੇ ਸੱਤ ਸੰਤੋਖ ਅੱਡ ਅੱਡ ਕਰਕੇ ਮੰਨ ਲਿਆ, ਔਰ ਵਿਚਾਰ ਤਿੰਨ ਮੰਨ ਲਏ, ਇਹਨਾਂ ਨੂੰ ਕੀ ਪਤਾ ਹੈ ਸੱਤ ਔਰ ਸੰਤੋਖ? ਜਿਹੜਾ ਸੱਤ ਸੰਤੋਖ ਹੈ ਕੀ ਹੁੰਦਾ, ਇਹਦੀ ਵਿਚਾਰ ਹੈ ਗੁਰਬਾਣੀ। ਇੱਕ ਸੰਤੋਖ ਹੁੰਦਾ, ਇੱਕ ਸੱਤ ਸੰਤੋਖ ਹੁੰਦਾ। ਗੁਰਬਾਣੀ ਸੱਤ ਸੰਤੋਖ ਨੂੰ ਸ਼ਕਤੀਸ਼ਾਲੀ ਮੰਨਦੀ ਹੈ, ਇਕੱਲੇ ਸੰਤੋਖ ਨੂੰ ਨਹੀਂ ਮੰਨਦੀ। ਇਕੱਲੇ ਸੰਤੋਖ ਤਾਂ ਬਹੁਤ ਨੇ ਇੱਥੇ, ਸੰਤੋਖ ਸਿੰਘ ਹੋਰ ਮੇਰਾ ਖਿਆਲ ਹੈ ਸੈਂਕੜਿਆਂ ਚ ਹੁਣ ਸੰਤੋਖ ਸਿੰਘ ਨੌ ਰੱਖੇ ਹੋਏ।
ਨਾਏ ਮੰਨੀ ਐ ਪਤ ਉਪਜੈ ਸਾਲ ਆਹੀ ਸੱਚ ਸੂਰ।
ਸੱਤ ਸੰਤੋਖ ਨਹੀਂ ਹੈਗੇ, ਸੰਤੋਖ ਦਾ ਨਾਮ ਆਦਮੀ ਦਾ ਵੀ ਹੋ।